अमृत नाम निदान है। एक ते अमृत जेड़ा पांच प्यालियां तो प्राप्त होया ओ अमृत, एक फिर नाम अमृत, ये दोवें अमृत छकने ने आखो
सतनाम।
बहुत लोग ऐदां दे ने जिन्हां ने पांच प्यारियां तो ते अमृत जरूर छकिया पर नाम अमृत अजे नहीं छकिया। नाम अमृत पर दोवें अमृत, नाम अमृत भी ते पांच प्यारियां तो खंडे बाटे दा अमृत भी। मैनू एक कहिंदा एक वारी पिछे जे एक सिंह मिलिया ओ कहिंदा बाबा जी नाम अमृत हुंदा है, पांच प्यारियां तो अमृत छकण दी ते लोड़ ही नहीं। आखो
सतनाम।
बहुत लोग इदां दे ने ना जिहड़े कहिंदे ने भी अमृत छकण दी लोड़ नहीं। बहुत थावां ते पढ़ीदा है तेरे पेपरां च भी होर भी कई इश्तिहार मैगजीन इदां दे हन जिन्हां विच कई लोग के लिखदे आ कि अमृत छकण दी लोड़ ही नहीं। मैं हैरान हां उन्हां लोकां तों, एक बंदिश बनाई सी महाराज ने अपने खालसे वास्ते, ये पंज ककारी बनाया सी मन विच भै रवे ते आउण वाला समा वेखदे आ जदों सच्चे पातशाह आप ही बख्श लैण, आप ही सतगुरु मेहर करन, नहीं ते इदां दे लोग पैदा हो गए आ जिहड़े है सिख ने पर सिखी दे कट्टड़ विरोधी ने। आखो सतनाम। है सिख ने ओ पर सिखी दे कट्टड़ विरोधी ने। डायरेक्ट ओ इह गल कहिंदे ने भी अमृत छकण दी लोड़ नहीं, अमृत दी कोई इह महानता नहीं। सिख धर्म विच इदां ओ कहिंदे ने अमृत दी लोड़ नहीं। ते दास नूं इक सिंह मिलिया, ओ कहिंदा जी अमृत जिहड़ा ना जी नाम अमृत हुंदा ते दूजा अमृत छकण दी लोड़ नहीं। आप जी नूं बेनती है जिन्नी संगत बैठी है ध्यान पूरा एकागर रखो, जिहड़े मत्था टेकण वाले ने इन्हां दी लाइन ते अजे बड़ी लम्मी है, इन्हां ने मत्था हौली हौली टेक के बहना, आपां अपना मन जोड़ के रखना पूरी एकाग्रता। ये ना होवे भी आने वाले ते जिहड़े अजे आ रहे ने जिहड़े बैठे ने वह भी उधर वेखी जाण ते अपना समां इदां ही लंघ जाए। जिन्नी संगत बैठी आ पहरेदारां नूं भी बेनती करांगा भी बोलना नहीं किसे ने, इशारा ही बस। ते जिन्नी संगत नमस्कार करन वाली आ उहनां नूं भी बेनती, भाई इशारा ही प्यार नाल बैठी चलो, बोलियो ना कोई भी, ध्यान दिओ पूरा। सारी संगत नूं बेनती आ एकाग्रता बना के बैठो। सतसंग जी उहने आखिया कहिंदा जी नाम अमृत है, है ते गुरमुखो नाम अमृत, पर धन गुरु गोबिंद सिंह महाराज ते सानू मान है जिन्हां ने खंडे बाटे दे अमृत दी पहल सानू दिती है। ऐसी खेड वरताई, ऐसी कला वरताई सतसंग जी, ऐसी कृपा कीती जो किसे होर ने नहीं कीती। ध्यान दिओ नाम अमृत है ना, जे नाम अमृत है ते फिर इह ते जुगां तों ही है। सतयुग विच वी नाम अमृत सी, त्रेते विच वी नाम अमृत सी, द्वापर विच वी नाम अमृत सी, गुरु प्यारे गुरु नानक तो पहला भी नाम अमृत सी। फिर की गल जेड़े नाम जपण वाले ने उहनां नूं तुसीं अमृतधारी क्यों नहीं कहिंदे? जे कोई नाम जपण वाला होवे, जे नाम ही अमृत है ते आपां तुरे जांदे होवे कोई नाम जपदा ते आपां इह क्यों नहीं कहिंदे भी अमृतधारी जा रहा? क्योंकि अमृत नाम जप रहा, नाम इहदे अंदर जीभां राहीं नाम जप रहा, यह अमृतधारी है। नहीं, अमृतधारी असीं उहनूं कहिंदे आ जिन्ने पंज प्यारियां तों पहुल लई होवे। आखो सतनाम। अमृतधारी उह आ जिहड़ा नाम जपदा, असीं उहनूं अमृतधारी नहीं कहिंदे। इह कहांगे फलाणा तुरिया जांदा नाम जपदा, राम राम करदा जांदा, वाहिगुरू वाहिगुरू करदा जांदा है, जे पंज ककारी होएगा तो फिर असीं कहांगे उह अमृतधारी तुरिया जांदा। अमृतधारी अमृत नाम है, नाम अमृत है, पर साडे सतगुरां ने उसे नाम अमृत नूं पाणी दे जरिए साढ़े रोम रोम तक पहुंचाया, उस नाम अमृत नूं। ये होर किसे पैगंबर ने नहीं कीता। ध्यान देना गुरु प्यारे, एक बांस विच इन्नी पावर है, वाहिगुरु चंदन विच इन्नी पावर है, चंदन विच इन्नी शक्ति है ਚੰਦਨ ਵਿੱਚ ਇੰਨੀ ਕੁ ਪਾਵਰ ਹੈ ਕਿ ਕੌੜੀ ਨਿੰਮ ਜਿਹੜੀ ਕਿ ਦਖਤਾਂ ਵਿੱਚੋਂ ਸਭ ਤੋਂ ਕੌੜੀ ਆ ਉਹ ਨਿੰਮ ਬੜੀ ਕੌੜੀ ਆ ਪਰ ਚੰਦਨ ਦੇ ਨਾਲ ਹਵਾ ਸਪਰਸ਼ ਕੀਤੀ ਉਹਦੇ ਨਾਲੋਂ ਹਵਾ ਲੱਗ ਕੇ ਤੇ ਉਹੀ ਹਵਾ ਜਦੋਂ ਨਿੰਮ ਨਾਲ ਲੱਗੀ ਤੇ ਚੰਦਨ ਵਾਸ ਨਿੰਮ ਮਹਿਕਾਈ ਆਖੋ ਸਤਨਾਮ ਹੁਣ ਚੰਦਨ ਦੀ ਵਾਸ਼ਨਾ ਨਾਲ ਚੰਦਰ ਚੰਦਨ ਦੀ ਸੁਗੰਧੀ ਨਾਲ ਚੰਦਨ ਦੀ ਮਹਿਕ ਦੇ ਨਾਲ ਜਦੋਂ ਹਵਾ ਉਹਦੇ ਨਾਲ ਲੱਗੀ ਤੇ ਸਾਧ ਸੰਗਤ ਸਪਰਸ਼ ਕਰਕੇ ਮਾਧਿਅਮ ਬਣ ਗਈ ਹਵਾ ਚੰਦਨ ਦੀ ਸੁਗੰਧੀ ਇੱਕ ਨਿੰਮ ਵਿੱਚੋਂ ਵੀ ਆਉਣ ਲੱਗ ਪਈ ਵਿਚੋਲਾ ਬਣ ਗਈ ਹਵਾ ਚੰਦਨ ਦੀ ਸੁਗੰਧੀ ਨਿੰਮ ਤੱਕ ਪਹੁੰਚਾਉਣ ਵਾਸਤੇ ਵਿਚਾਲੇ ਵਿਚੋਲਾ ਬਣੀ ਹਵਾ ਹੋਰ ਤੇ ਕੋਈ ਨੀ ਨਾ ਢੰਗ ਉਹਨਾਂ ਕੋਲ ਇੱਕ ਦੂਜੇ ਦੇ ਨੇੜੇ ਨਹੀਂ ਜਾ ਸਕਦੇ ਮਿਲ ਨਹੀਂ ਸਕਦੇ ਦਰਖਤ ਤੇ ਜਿੱਥੇ ਖੜੇ ਨੇ ਉੱਥੇ ਹੀ ਖੜੇ ਨੇ ਪਰ ਹਵਾ ਵਿਚੋਲਾ ਬਣ ਕੇ ਚੰਦਨ ਤੋਂ ਸੁਗੰਧੀ ਲੈ ਕੇ ਉਹਨੇ ਨਿੰਮ ਤੱਕ ਪਹੁੰਚਾ ਦਿੱਤੀ ਇਸੇ ਤਰ੍ਹਾਂ ਸਾਡੇ ਸਤਿਗੁਰਾਂ ਨੇ ਜਿਵੇਂ ਵਿਚਾਲੇ ਉਧਰ ਮਾਧਿਅਮ ਬਣੀ ਸੀ ਹਵਾ ਸਤਿਗੁਰਾਂ ਨੇ ਆਖਿਆ ਭਾਈ ਨਾਮ ਅੰਮ੍ਰਿਤ ਹੈ ਪਰ ਇਹਦੇ ਵਿਚਾਲੇ ਮਾਧਿਅਮ ਪਾਣੀ ਨੂੰ ਬਣਾਈਏ ਆਖੋ
ਸਤਨਾਮ
ਇਹਨੂੰ ਮਹਿਕਾਉਣਾ ਹੈ ਅੰਮ੍ਰਿਤ ਨੂੰ ਰੋਮ ਰੋਮ ਤੱਕ ਪਹੁੰਚਾਉਣਾ ਹੈ ਫਿਰ ਮਹਾਰਾਜ ਨੇ ਕਿਰਪਾ ਕੀਤੀ ਪੰਜ ਪਿਆਰਿਆਂ ਨੇ ਪਹੁਲ ਤਿਆਰ ਕੀਤੀ ਖੰਡੇ ਬਾਟਾ ਬਾਟੇ ਦੇ ਵਿੱਚ ਪਾਣੀ ਪਾਇਆ ਪਾਣੀ ਚ ਪਤਾਸੇ ਪਾਏ ਤੇ ਉਹੀ ਨਾਮ ਜਦੋਂ ਪੰਜ ਬਾਣੀਆਂ ਪੜੀਆਂ ਗਈਆਂ ਨਾਲ ਨਾਲ ਪੰਜ ਪਿਆਰੇ ਖੰਡਾ ਫੇਰਦੇ ਗਏ ਨਜ਼ਰ ਉਹਨਾਂ ਦੀ ਬਾਟੇ ਵਿੱਚ ਰਹੀ ਤੇ ਸਤ ਸੰਗਤ ਇਸੇ ਤਰ੍ਹਾਂ ਪੜਦਿਆਂ ਜਪਦਿਆਂ ਉਹ ਨਾਮ ਪਾਣੀ ਦਾ ਜ਼ਰੀਆ ਬਣਾ ਕੇ ਮਾਧਿਅਮ ਬਣਾ ਕੇ ਪਾਣੀ ਨੂੰ ਵਿਚੋਲਾ ਬਣਾ ਕੇ ਸਤਿਗੁਰਾਂ ਨੇ ਜਦੋਂ ਸਿੱਖ ਨੂੰ ਪੰਜ ਚੂਲੇ ਪਿਆਏ ਉਹ ਪੰਜ ਚੂਲੇ ਸਾਡੇ ਮੇਦੇ ਤੱਕ ਗਏ ਤੇ ਸਾਇੰਟਿਸਟ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਜਿਹੜੀ ਚੀਜ਼ ਸਾਡੇ ਮੇਦੇ ਤੱਕ ਜਾਂਦੀ ਆ ਹੌਲੀ ਹੌਲੀ ਸਾਡੀਆਂ ਨਾੜੀਆਂ ਚ ਜਾਂਦੀ ਆ ਸਾਰੀਆਂ ਨਾੜੀਆਂ ਚ ਜਾਣ ਤੋਂ ਬਾਅਦ ਫਿਰ ਉਹ ਸਾਡੇ ਰੋਮ ਰੋਮ ਤੱਕ ਜਾਂਦੀ ਆ ਗੁਰੂ ਪਿਆਰਿਓ ਕਿੱਡਾ ਸਾਡਾ ਗੁਰੂ ਮਹਾਨ ਹੈ ਇਹੋ ਜਿਹਾ ਪੈਗੰਬਰ ਕੋਈ ਨਹੀਂ ਆਇਆ ਨਾਮ ਤੇ ਸਾਰੇ ਹੀ ਜਪਦੇ ਸੀ ਇੱਕ ਹੀ ਨਾਮ ਸਿੱਖ ਦੇ ਰੋਮ ਰੋਮ ਚ ਪਹੁੰਚਾ ਤਾ ਆਖੋ ਸਤਨਾਮ
ਵਾਹਿਗੁਰੂ ਸਤ ਸ੍ਰੀ ਅਕਾਲ
ਹਵਾ ਨੂੰ ਜਿਵੇਂ ਹਵਾ ਜ਼ਰੀਆ ਬਣੀ ਸੀ ਕੌੜੀ ਨਿੰਮ ਦੇ ਉਹਦੇ ਵਿੱਚੋਂ ਮਹਿਕ ਆ ਸਕਦੀ ਆ ਤੇ ਮਹਾਰਾਜ ਨੇ ਜ਼ਰੀਆ ਬਣਾ ਲਿਆ ਪਾਣੀ ਮਾਧਿਅਮ ਬਣਾ ਲਿਆ ਪਾਣੀ ਵਿਚੋਲਾ ਬਣਾ ਲਿਆ ਪਾਣੀ ਉਸ ਪਾਣੀ ਦੇ ਜ਼ਰੀਏ ਮਹਾਰਾਜ ਨੇ ਪੰਜ ਬਾਣੀਆਂ ਪੜ੍ਹ ਕੇ ਉਹਨੂੰ ਅੰਮ੍ਰਿਤ ਬਣਾ ਕੇ ਉਹੀ ਨਾਮ ਇੱਕ ਵਾਰੀ ਸਾਡੇ ਰੋਮ ਰੋਮ ਚ ਪਹੁੰਚਾ ਤਾ ਗੁਰੂ ਪਿਆਰੇ ਖਾਲਸਾ ਜੀ ਜਰਾ ਕੁ ਧਿਆਨ ਦੇਣਾ ਜਿਹੜਾ ਨਾਮ ਦੁਨੀਆ ਜਪਦੀ ਸੀ ਘੰਟ ਤੱਕ ਰਹਿੰਦਾ ਸੀ ਕੀ ਪਤਾ ਰੋਮ ਰੋਮ ਤੱਕ ਉਹਨੇ ਜਾਣਾ ਹੈ ਨਹੀਂ ਜਾਣਾ ਕੀ ਪਤਾ ਰੋਮ ਰੋਮ ਤੱਕ ਜਾਣਾ ਕਿ ਨਹੀਂ ਜਾਣਾ ਮਿਹਨਤ ਕਰੇਗਾ ਤੇ ਜਾ ਵੀ ਸਕਦਾ ਮਿਹਨਤ ਕਰੇ ਸਮਾਧੀ ਚ ਬੈਠੇ ਰੋਜ਼ ਰੋਜ਼ ਜਪੇ ਰੋਜ਼ ਜਪੇ ਰੋਜ਼ ਜਪੇ ਹੋ ਸਕਦਾ ਰੋਮ ਰੋਮ ਤੱਕ ਜਾਏ ਤੇ ਰੋਮ ਰੋਮ ਪਵਿੱਤਰ ਹੋ ਜਾਏ ਪਰ ਇਸੇ ਕਰਕੇ ਮਹਾਰਾਜ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਇੱਕ ਵਾਰੀ ਰੋਮ ਰੋਮ ਚ ਪਹੁੰਚਾ ਕੇ ਨਵਾਂ ਜਨਮ ਦੇ ਦਿੱਤਾ ਰੋਮ ਰੋਮ ਪਵਿੱਤਰ ਕਰ ਦਿੱਤਾ ਅੱਗੇ ਫਿਰ ਸੰਭਾਲਣਾ ਉਹ ਅਸੀਂ ਆਖੋ
ਸਤਨਾਮ
ਸਤਿਗੁਰ ਕੇ ਜਨਮੇ ਜਿੱਦਾਂ ਬੱਚਾ ਜਨਮ ਲੈਂਦਾ ਨਾ ਤੇ ਕੋਈ ਵਿਸ਼ੇ ਵਿਕਾਰ ਨਹੀਂ ਹੁੰਦੇ ਕੋਈ ਕਾਮ ਕ੍ਰੋਧ ਨਹੀਂ ਹੁੰਦਾ ਉਹ ਕੋਈ ਈਰਖਾ ਦਵੈਸ਼ ਨਹੀਂ ਹੁੰਦੀ ਇੱਕ ਵਾਰੀ ਨਵਾਂ ਜਨਮ ਦੇ ਦਿੱਤਾ ਨਵਾਂ ਜਨਮ ਰੋਮ ਰੋਮ ਤੱਕ ਉਹ ਨਾਮ ਪਹੁੰਚਾ ਦਿੱਤਾ ਤੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਆਖਿਆ ਭਾਈ ਇਹ ਹੈ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਪਹੁਲ ਤੇ ਉਸ ਤੋਂ ਬਾਅਦ ਇਹਨੂੰ ਸੰਭਾਲਣ ਵਾਸਤੇ ਨਾ ਇਹਨੂੰ ਸੰਭਾਲਣ ਵਾਸਤੇ ਤੂੰ ਹੁਣ ਨਾਮ ਅੰਮ੍ਰਿਤ ਇਹ ਵੀ ਰੋਜ਼ ਢਾਈ ਘੰਟੇ ਪੱਕੇ ਲਾ ਤੇ ਫਿਰ ਸੰਭਾਲ ਲਈ ਨਹੀਂ ਤੇ ਸਾਧ ਸੰਗਤ ਜੀ ਜਿਹੜੇ ਨਲਕੇ ਨੂੰ ਨਾ ਨਾ ਗੇੜੀਏ ਉਹਦਾ ਪਾਣੀ ਸੁੱਕ ਜਾਂਦਾ ਆਖੋ
ਸਤਨਾਮ
ਇੱਕ ਵਾਰੀ ਅੰਦਰੋਂ ਪਾਣੀ ਕੱਢਣ ਵਾਸਤੇ ਤੁਸੀਂ ਪਾਈਪ ਲਾ ਲਓ ਉੱਤੇ ਨਲਕਾ ਵੀ ਫਿੱਟ ਕਰ ਦਿਓ ਮਸ਼ੀਨਾਂ ਰਾਹੀਂ ਸਾਰਾ ਕੁਝ ਤਿਆਰ ਕਰ ਲਓ ਪਰ ਜਿੰਨਾ ਚਿਰ ਤੁਸੀਂ ਨਲਕੇ ਦੇ ਵਿੱਚ ਬਾਹਰੋਂ ਪਾਣੀ ਨਹੀਂ ਨਾ ਪਾਉਂਦੇ ਉਹਨਾਂ ਚਿਰ ਧਰਤੀ ਵਾਲਾ ਪਾਣੀ ਕੋਈ ਨਹੀਂ ਕੱਢ ਸਕਦਾ। ਆਖੋ ਸਤਨਾਮ, ਧਰਤੀ ਵਾਲਾ ਪਾਣੀ ਉਦੋਂ ਬਾਹਰ ਆਉਂਦਾ ਜਦੋਂ ਬਾਹਰੋਂ ਪਾਣੀ ਪਾਇਆ ਜਾਏ। ਅੰਦਰ ਸਾਡੇ ਅੰਮ੍ਰਿਤ ਹੈ ਪਰ ਉਹ ਉਦੋਂ ਬਾਹਰ ਆਉਣਾ ਜਦੋਂ ਬਾਹਰੋਂ ਅੰਮ੍ਰਿਤ ਪਏਗਾ। ਪੰਜ ਪਿਆਰਿਆਂ ਤੋਂ ਪਹੁਲ ਲਵਾਂਗੇ। ਸੋ ਇਸ ਕਰਕੇ ਇਹ ਜਿਹੜੀ ਮਰਿਆਦਾ ਸਤਿਗੁਰਾਂ ਨੇ ਬਣਾਈ ਹੈ, ਸਾਨੂੰ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਜਿਨ੍ਹਾਂ ਨੇ ਇਹ ਅੰਮ੍ਰਿਤ ਖਾਲਸੇ ਦੇ ਰੋਮ ਰੋਮ ਚ ਭਰ ਦਿੱਤਾ, ਬਖਸ਼ਿਸ਼ ਕਰ ਦਿੱਤੀ। ਨਹੀਂ ਤੇ ਰੋਮ ਰੋਮ ਤੱਕ ਪਹੁੰਚਣ ਵਾਸਤੇ ਬੜਾ ਸਮਾਂ ਲੱਗ ਜਾਂਦਾ, ਬੜਾ ਸਮਾਂ। ਪਰ ਜੇ ਕਿਤੇ ਅੰਮ੍ਰਿਤ ਛਕਿਆ ਹੋਵੇ ਤੇ ਨਾਲ ਦੀ ਨਾਲ ਫਿਰ ਅਭਿਆਸੀ ਬਣ ਜਾਈਏ, ਸਿਮਰਨ ਕਰਨ ਲੱਗ ਜਾਈਏ, ਦੋ ਦੋ ਚਾਰ ਚਾਰ ਘੰਟੇ ਲਾਈਏ ਤੇ ਫਿਰ ਰੋਮ ਰੋਮ ਤੱਕ ਸਿਮਰਨ ਚੱਲਣ ਚ ਦੇਰ ਨਹੀਂ ਲੱਗਦੀ। ਗੁਰੂ ਪਿਆਰਿਓ, ਰੋਮ ਰੋਮ ਚ ਦੇਰ ਨਹੀਂ ਲੱਗਦੀ, ਉਦਾਂ ਤੇ ਬੜੀ ਘਾਲਣਾ ਘਾਲਣੀ ਪੈਂਦੀ। ਡਾਕਟਰ ਸੀ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ ਹੋਏ ਨੇ ਜਿਹੜੇ, ਉਹਨੇ ਸਵਾਲ ਕੀਤਾ ਮਹਾਂਪੁਰਖ ਜਦੋਂ ਚੈੱਕਅਪ ਕਰਾਉਣ ਗਏ, ਕਹਿੰਦਾ ਬਾਬਾ ਜੀ, ਹਾਂਜੀ, ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਜਿਹੜੇ ਹੋਏ ਨੇ ਗੁਰੂ ਪਿਆਰੇ, ਉਹਨਾਂ ਦਾ ਜੀਵਨ ਵੇਖੋਗੇ, 200 ਸਿੰਘਾਂ ਦਾ ਜਥਾ ਸਦਾ ਆਪਣੇ ਨਾਲ ਰੱਖਦੇ ਸੀ, 200 ਸਿੰਘ ਸਦਾ। ਤੇ ਕਮਾਲ ਦੀ ਗੱਲ ਇਹ ਆ, 200 ਸਿੰਘ ਰੱਖੇ, ਸਾਰੇ ਜੀਵਨ ਵਿੱਚ ਦਾਗ ਨਹੀਂ ਲੱਗਣ ਦਿੱਤਾ। ਆਖੋ
ਸਤਨਾਮ।
ਇਹ ਬੜੀ ਵੱਡੀ ਗੱਲ ਹੁੰਦੀ, ਬੜੀ ਵੱਡੀ ਗੱਲ ਹੁੰਦੀ ਹੈ ਵੀ ਸਾਰੇ ਜੀਵਨ ਵਿੱਚ ਜਥੇ ਦੇ ਪੱਖ ਤੋਂ ਕੋਈ ਦਾਗ ਨਹੀਂ ਲੱਗਾ। ਸਾਰੇ ਸਿੰਘ ਉਹਨਾਂ ਦੇ ਜਿਹੜੇ ਸੀ ਉਹ ਸੰਤ ਸਰੂਪ ਸੀ, ਸਾਰੇ ਪਿਆਰ ਵਾਲੇ ਸਿੰਘ ਸੀ। ਸਾਧ ਸੰਗਤ, ਇੰਨੀ ਕੁ ਘਾਲਣਾ ਘਾਲੀ ਆ, ਉਹਨਾਂ ਮਹਾਂਪੁਰਖਾਂ ਦੇ ਘਰ ਵਾਲੀ ਬੀਬੀ ਐਡੇ ਵੱਡੇ ਸਾਧੂ, ਤੇ ਜੇ ਕਿਤੇ ਸਾਧ ਸੰਗਤ ਜਗਰਾਵਾਂ ਲਾ ਕੇ ਵੀ ਦੱਸਿਆ ਮਹਾਂਪੁਰਸ਼ਾਂ ਨੇ, ਕਹਿੰਦੇ ਜੀ ਘਾਹ ਖੋਤ ਕੇ ਨਾ, ਕਈ ਵਾਰੀ ਘਾਹ ਖੋਤ ਕੇ, ਘਾਹ ਖੋਤਰ ਕੇ ਤੇ ਉਹ ਪੰਡ ਦੋ ਪੰਡ ਬੰਨ ਕੇ ਵੇਚਣੀ, ਉਹ ਵੇਚ ਕੇ ਬੱਚਿਆਂ ਦਾ ਪੇਟ ਭਰਨਾ। ਕਈ ਵਾਰੀ ਆਉਣਾ ਕਹਿਣਾ ਬਾਬਾ ਜੀ ਬੱਚਿਆਂ ਦਾ ਹਾਲ, ਉਹ ਕਹਿਣਾ ਕੋਈ ਗੱਲ ਨੀ ਮੈਨੂੰ ਜਥੇ ਦੀ ਸੇਵਾ ਲੱਗੀ ਹੈ ਤੇ ਮੈਂ ਖੁਦ ਮੈਂ ਹੁਣ ਦਿਹਾੜੀਆਂ ਮਿਹਨਤ ਨਹੀਂ ਕਰ ਸਕਦਾ ਪਰ ਮੈਂ ਗੁਰੂ ਘਰ ਦਾ ਪੈਸਾ ਪਰਿਵਾਰ ਤੇ ਨਹੀਂ ਲਾਉਣਾ। ਆਖੋ
ਸਤਨਾਮ।
ਤੇ ਰਜਾ ਵਿੱਚ ਰਹਿ ਕੇ ਉਹ ਘਰ ਵਾਲੀ ਬੀਬੀ ਮਹਾਂਪੁਰਖਾਂ ਦੇ ਨਾ ਸੰਤ ਗਿਆਨੀ ਗੁਰਬਚਨ ਸਿੰਘ ਹੋਣਾ ਦੇ ਘਰ ਵਾਲੀ ਬੀਬੀ ਨੇ ਹੱਥ ਜੋੜ ਕੇ ਕਹਿਣਾ ਨਹੀਂ ਤੁਸੀਂ ਪੰਥ ਦੀ ਸੇਵਾ ਕਰੋ, ਮੈਂ ਇਹਨਾਂ ਦੀ ਆਪੇ ਜ਼ਿੰਮੇਵਾਰੀ ਨਿਭਾ ਦੇਵਾਂਗੀ। ਫਿਰ ਇੱਥੋਂ ਤੱਕ ਵੀ ਦੱਸਿਆ ਵੀ ਕਈ ਵਾਰੀ ਘਾਹ ਖੋਤ ਕੇ ਵੇਚ ਕੇ ਵੀ ਨਾ ਉਹਨੇ ਆਟਾ ਲੈ ਕੇ ਤੇ ਆਪਣੇ ਬੱਚਿਆਂ ਨੂੰ ਪਾਲਿਆ। ਪਰ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਜਿਹੜੀ ਦੇਣ ਆ, ਅੱਜ ਕੋਈ ਸ਼ੁੱਧ ਪਾਠ ਕਰਨ ਵਾਲਾ ਨਾ ਮਿਲਦਾ ਜੇ ਕਿਤੇ ਉਸ ਵੇਲੇ ਵਿੱਚੋਂ ਮਹਾਂਪੁਰਖ ਵਿਦਿਆ ਨਾ ਪੜਾਉਂਦੇ। ਉਹਨਾਂ ਨੇ ਕਿੰਨੇ ਕਥਾ ਵਾਚਕ ਬਣਾਏ ਨੇ ਕੋਈ ਗਿਣਤੀ ਨਹੀਂ, ਉਹਨਾਂ ਮਹਾਂਪੁਰਖਾਂ ਨੇ ਕਿੰਨੇ ਕੁ ਹਜ਼ਾਰਾਂ ਪਾਠੀ ਬਣਾਏ ਨੇ ਇਹ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਜੇ ਗੱਡੀ ਵਿੱਚ ਸਫ਼ਰ ਵੀ ਕਰਨਾ ਤੇ ਤਾਂ ਵੀ ਸੰਥਿਆ ਕਰਾਈ ਜਾਣੀ ਹਰ ਸਮੇਂ। ਇੰਨੀ ਰੰਗੀ ਰੂਹ ਸੀ, ਸਾਰਾ ਜੀਵਨ ਸਮਰਪਿਤ ਸੀ, ਇੱਕ ਨਵਾਂ ਪੈਸਾ ਵੀ ਕਦੇ ਸੰਗਤਾਂ ਦਾ ਆਪਣੇ ਘਰ ਨਹੀਂ ਖਰਚਿਆ। ਆਖੋ ਸਤਨਾਮ। ਕਹਿੰਦੇ ਨੇ ਗੁਰੂ ਘਰ ਦਾ ਖਾਣਾ ਬੜਾ ਸੌਖਾ ਪਰ ਪਚਾਉਣਾ ਬੜਾ ਔਖਾ। ਗੁਰੂ ਘਰ ਦਾ ਤੇ ਇਹ ਜ਼ਹਿਰ ਬਣ ਜਾਂਦਾ ਪਿਆਰਿਓ, ਗੁਰੂ ਘਰ ਦੀ ਜਿਹੜੀ ਮਾਇਆ ਨਾ ਇਹ ਜ਼ਹਿਰ ਬਣ ਜਾਂਦੀ ਆ। ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਕਦੇ ਕਿਸੇ ਦਾ ਇਹ ਹੱਕ ਜਿਹੜਾ ਨਾ ਗੁਰੂ ਘਰ ਦਾ ਇਹ ਗੁਰੂ ਘਰ ਤੇ ਹੀ ਲੱਗੇ। ਕਾਰ ਸੇਵਾ ਵਾਲੇ ਮਹਾਂਪੁਰਖ ਸਨ, ਇੱਕ ਕਮਾਈ ਵਾਲੀ ਰੂਹ ਸੀ, ਕਿਸੇ ਪ੍ਰੇਮੀ ਨੇ 50 ਪੈਸੇ ਦਿੱਤੇ, 50 ਪੈਸੇ ਏਦਾਂ ਨਾ ਹੱਥ ਰੇਤੇ ਤੇ ਬੈਠੇ ਸੀ, ਢੇਰ ਲੱਗਾ ਸੀ ਰੇਤ ਦਾ, ਹੱਥ ਹਿਲਾਉਂਦਿਆਂ ਹਿਲਾਉਂਦਿਆਂ ਕਿਤੇ ਉਹ ਮਾਇਆ ਜਿਹੜੀ ਸੀ 98-50 ਪੈਸੇ ਉਹ ਪਾਣੀ ਦੇ ਵਾਹਿਗੁਰੂ ਉਹ ਰੇਤੇ ਚ ਡਿੱਗ ਪਏ। ਜਦੋਂ ਰੇਤੇ ਚ ਡਿੱਗੇ ਤੇ ਮਹਾਂਪੁਰਖ ਕਹਿੰਦੇ ਉਹਨੂੰ ਛਾਣੋ, ਸਵੇਰ ਤੋਂ ਸ਼ਾਮ ਤੱਕ ਸੰਗਤਾਂ ਛਾਣਦੀਆਂ ਰਹੀਆਂ, ਉਹ 50 ਪੈਸੇ ਲੱਭੇ। ਤੇ ਸੇਵਾਦਾਰ ਕਹਿੰਦੇ ਬਾਬਾ ਜੀ ਸਵੇਰ ਤੋਂ ਸ਼ਾਮ ਤੱਕ ਰੇਤਾ ਛਾਣਿਆ ਇੰਨਾ, ਇੱਕ 50 ਪੈਸਿਆਂ ਪਿੱਛੇ। ਮਹਾਂਪੁਰਸ਼ ਕਹਿੰਦੇ ਕੀ ਪਤਾ ਭਾਈ ਕਿਸੇ ਨੇ ਕਿੰਨੀ ਕੁ ਭਾਵਨਾ ਨਾਲ ਦਿੱਤੇ ਸੀ,
ਉਹ ਪਿਆਰ ਵਾਲੇ ਦੀ ਜਿਹੜੀ ਜਿੱਥੇ ਉਹਦੀ ਭਾਵਨਾ ਸੀ ਉਹ ਪੂਰੀ ਕਰਨੀ ਚਾਹੀਦੀ ਆ ਕਿ ਗੁਰੂ ਘਰ ਦੀ ਸੇਵਾ ਤੇ ਲੱਗੇ ਆ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਇਹ ਗੁਰੂ ਘਰ ਦੀ ਸੇਵਾ ਤੇ ਲੱਗਣੀ ਚਾਹੀਦੀ ਆ ਜਿਹੜਾ 50 ਪੈਸੇ ਦੇਤੇ ਆ ਸੰਗਤ ਦਾ ਪੈਸਾ ਹੈ ਗੁਰੂ ਘਰ ਦੀ ਮਾਇਆ ਗੁਰੂ ਘਰ ਤੇ ਲੱਗੇ ਕਹਿੰਦੇ ਨੇ ਗੁਰੂ ਘਰ ਦਾ ਪੈਸਾ ਘਰ ਵਰਤਿਆ ਜਾਏ ਉਹ ਜ਼ਹਿਰ ਹੈ ਉਹ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ ਤੇ ਕੋਸ਼ਿਸ਼ ਕਰੀਏ ਹੱਕ ਸੱਚ ਦੀ ਕਮਾਈ ਹੋਵੇ ਖਿਮਾ ਕਰਨਾ ਬਹੁਤ ਥਾਵਾਂ ਉੱਤੇ ਬਹੁਤ ਥਾਵਾਂ ਤੇ ਲੋਕ ਏਦਾਂ ਦੇ ਵੀ ਮਿਲਦੇ ਨੇ ਜਿਹੜੇ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਦੇ ਆਪ ਜੀ ਨੇ ਡਿਊਟੀ ਵੀ ਏਦਾਂ ਦੀ ਲਾਈ ਆ ਵੀ ਸੰਗਤ ਵਿੱਚ ਦਿਨ ਰਾਤ ਰਹੀਦਾ ਤੇ ਬੜੇ ਲੋਕ ਏਦਾਂ ਦੇ ਮਿਲਦੇ ਨੇ ਜਿਹੜੇ ਕਹਿਣਗੇ ਬਾਬਾ ਜੀ ਸਾਡੇ ਪਿੰਡ ਦੀ ਜ਼ਮੀਨ ਤੇ ਬੜੀ ਸੀ ਪਰ ਫਲਾਣੇ ਨੇ ਗੁਰਦੁਆਰੇ ਦੀ ਜ਼ਮੀਨ ਨੱਪ ਲਈ ਫਲਾਣੇ ਨੇ ਗੁਰਦੁਆਰੇ ਦੀ ਥਾਂ ਦੱਬ ਲਈ ਬਹੁਤ ਨੇ ਐਸੇ ਐ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ ਧਿਆਨ ਦੇਣਾ ਐ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ ਖੁਦਾ ਕੇ ਘਰ ਕੀ ਕਿਆ ਬਾਤ ਹੈ ਵੋ ਤੋ ਖੁਦਾ ਕੋ ਵੇਚ ਦੇਤੇ ਹੈ ਉਹ ਕਹਿੰਦੇ ਉਹਦੇ ਘਰ ਦੀ ਕੀ ਗੱਲ ਉਹ ਤੇ ਰੱਬ ਨੂੰ ਵੀ ਵੇਚਣ ਤੋਂ ਗੁਰੇਜ ਨਹੀਂ ਕਰਦੇ ਆਖੋ ਸਤਨਾ ਖੁਦਾ ਕੇ ਘਰ ਕੀ ਕਿਆ ਬਾਤ ਹੈ ਵੋ ਤੋ ਖੁਦਾ ਕੋ ਵੇਚ ਦੇਤੇ ਹੈ ਸੋ ਸਾਧ ਸੰਗਤ ਯਤਨ ਕਰੀਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਬਾਰੇ ਮੈਂ ਬੇਨਤੀ ਕਰ ਰਿਹਾ ਸਾਂ ਬਹੁਤ ਕਮਾਈ ਵਾਲੀ ਰੂਹ ਸੀ ਤੇ ਡਾਕਟਰ ਨੇ ਚੈੱਕਅਪ ਲੱਗਿਆ ਕਰਨ ਉਹ ਮਹਾਂਪੁਰਖਾਂ ਨੂੰ ਕਹਿੰਦਾ ਬਾਬਾ ਜੀ ਮੈਂ ਇੱਕ ਬੇਨਤੀ ਕਰਨੀ ਕਹਿੰਦੇ ਜੀ ਬੋਲੋ ਮੈਨੂੰ ਇਹ ਦੱਸੋ ਬਈ ਆਪ ਜੀ ਦੀ ਅਵਸਥਾ ਕਿੱਥੇ ਕੁ ਤੱਕ ਪਹੁੰਚੀ ਆਪ ਜੀ ਸਾਸ ਗਰਾਸ ਤੋਂ ਬਾਅਦ ਹੌਲੀ ਹੌਲੀ ਨਾਭੀ ਚ ਤੇ ਹੌਲੀ ਹੌਲੀ ਫਿਰ ਮਹਾਰਾਜ ਜੀ ਸਵਾਸਾਂ ਚ ਦਸਵੇਂ ਦੁਆਰ ਵਿੱਚ ਫਿਰ ਹੌਲੀ ਹੌਲੀ ਰੋਮ ਰੋਮ ਵਿੱਚ ਸਿਮਰਨ ਚੱਲਦਾ ਹੈ ਮੈਨੂੰ ਦੱਸੋ ਵੀ ਤੁਸੀਂ ਕਿੱਥੇ ਕੁ ਤੱਕ ਪਹੁੰਚੇ ਹੋ ਮਹਾਂਪੁਰਖ ਕਹਿੰਦੇ ਭਾਈ ਅਸੀਂ ਕਿੱਥੇ ਤੱਕ ਪਹੁੰਚਣਾ ਬਸ ਉਹਦੀ ਬਖਸ਼ਿਸ਼ ਆ ਲੋਕ ਸੰਤ ਕਹੀ ਜਾਂਦੇ ਆ ਸਾਡੇ ਚ ਕੋਈ ਗੁਣ ਨਹੀਂ ਚਲੋ ਨਿਮਰਤਾ ਵਿਖਾਈ ਉਹ ਫੇਰ ਨਹੀਂ ਡਾਕਟਰ ਸਾਹਿਬ ਨਹੀਂ ਦੱਸਿਆ ਤੁਸੀਂ ਦੱਸੋ ਤੁਸੀਂ ਬੜਾ ਪੁੱਛ ਰਹੇ ਹੋ ਡਾਕਟਰ ਨੇ ਦੱਸਣਾ ਤੇ ਆਪਣਾ ਸੀ ਉਹ ਕਹਿੰਦਾ ਬਾਬਾ ਜੀ ਜਦੋਂ ਮੈਂ ਗੱਡੀ ਚ ਬੈਠਦਾ ਨਾ ਗੱਡੀ ਚ ਉਦੋਂ ਗੱਡੀ ਬਹੁਤ ਘੱਟ ਹੁੰਦੀ ਸੀ ਡਾਕਟਰ ਕੋਲ ਸੀ ਗੱਡੀ ਕਹਿੰਦੇ ਗੱਡੀ ਚ ਬੈਠਦਾ ਤੇ ਮੈਨੂੰ ਗੱਡੀ ਦੇ ਇੰਜਣ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਵਾਹਿਗੁਰੂ ਸੁਣਾਈ ਦਿੰਦਾ ਜਦੋਂ ਗੱਡੀ ਚ ਬੈਠਦਾ ਸੰਤ ਗਿਆਨੀ ਗੁਰਬਚਨ ਸਿੰਘ ਕਹਿਣ ਲੱਗੇ ਵੀ ਬੜੀ ਕਮਾਈ ਹੈ ਬੜੀ ਰੰਗੀ ਰੂਹ ਹੈ ਜਦੋਂ ਚੈੱਕਅਪ ਲੱਗਿਆ ਕਰਨ ਮਹਾਂਪੁਰਖਾਂ ਦਾ ਏਦਾਂ ਕੰਨਾਂ ਤੇ ਲਾ ਕੇ ਜਿਵੇਂ ਡਾਕਟਰ ਉਹ ਚੈੱਕਅਪ ਕਰਦੇ ਆ ਤੇ ਜਦੋਂ ਏਦਾਂ ਲਾ ਕੇ ਵੇਖਦਾ ਕਹਿੰਦੇ ਨੇ ਜਿੱਥੇ ਜਿੱਥੇ ਲਾਏ ਵਾਹਿਗੁਰੂ ਦੀ ਆਵਾਜ਼ ਆਉਂਦੀ ਆ ਖੁਸ਼
ਸਤਨਾਮ
ਜਿੱਥੇ ਜਿੱਥੇ ਲਾਉਂਦਾ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ ਗੁਰਮੁਖ ਰੋਮ ਰੋਮ ਹਰ ਧਿਆ ਵੈ ਪਿਆਰ ਵਾਲੇ ਜਿਹੜੇ ਨੇ ਉਹ ਤੇ ਰੋਮ ਰੋਮ ਕਰਕੇ ਜਪਦੇ ਨੇ ਦਾਸ ਅਰਜ ਕਰ ਰਿਹਾ ਸੀ ਗੁਰੂ ਪਿਆਰਿਓ ਰੋਮ ਰੋਮ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਨਾਮ ਅੰਮ੍ਰਿਤ ਪਹੁੰਚਾ ਦਿੱਤਾ ਜੇ ਮੇਦੇ ਤੱਕ ਜਾਏਗਾ ਨਾ ਅੰਮ੍ਰਿਤ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਹ ਅੰਮ੍ਰਿਤ ਫਿਰ ਸਾਡੀਆਂ ਨਾੜੀਆਂ ਚ ਨਾੜੀਆਂ ਤੋਂ ਸਾਡੇ ਰੋਮ ਰੋਮ ਤੱਕ ਜਾਏਗਾ ਗੁਰੂ ਦੇ ਪਿਆਰਿਓ ਆਪਣੇ ਗੁਰੂ ਤੇ ਰੱਜ ਕੇ ਮਾਣ ਕਰਿਆ ਕਰੀਏ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਜਿਹਨੇ ਏਡੀ ਵੱਡੀ ਬਖਸ਼ਿਸ਼ ਕੀਤੀ ਇੱਕ ਵਾਰੀ ਰੋਮ ਰੋਮ ਤੱਕ ਪਹੁੰਚਾ ਦਿੱਤਾ ਇਸੇ ਕਰਕੇ ਤੇ ਸਾਨੂੰ ਅੰਮ੍ਰਿਤ ਧਾਰੀ ਕਹਿੰਦੇ ਨੇ ਆਖੋ ਸਤਨਾਮ ਨਾਮ ਜਪਣ ਵਾਲੇ ਬੜੇ ਸੀ ਪਹਿਲਾਂ ਵੀ ਸੀ ਨਾਮ ਜਪਣ ਵਾਲੇ ਪਹਿਲਾਂ ਸੀ ਸਤਯੁਗ ਵਿੱਚ ਵੀ ਸੀ ਤ੍ਰੇਤੇ ਵਿੱਚ ਵੀ ਸੀ ਦੁਆਪਰ ਵਿੱਚ ਵੀ ਸੀ ਭਗਤ ਆਖਿਆ ਉਹਨਾਂ ਨੂੰ ਸਤ ਸੰਗਤ ਜੀ ਸਾਧੂ ਆਖਿਆ ਪਰ ਅੰਮ੍ਰਿਤ ਧਾਰੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਕਿਰਪਾ ਕੀਤੀ ਆ ਨਾ ਨਾਮ ਅੰਮ੍ਰਿਤ ਧਾਰੀ ਅੰਮ੍ਰਿਤ ਨੂੰ ਇੱਕ ਵਾਰੀ ਰੋਮਾ ਰੋਮਾ ਵਿੱਚ ਪਹੁੰਚਾ ਦਿੱਤਾ ਅੰਮ੍ਰਿਤ ਨੂੰ ਧਾਰਿਆ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋ ਇਸ ਕਰਕੇ ਅੰਮ੍ਰਿਤ ਧਾਰੀ ਉਹਦਾ ਚਿਰ ਨਹੀਂ ਬਣ ਸਕਦੇ ਜਿੰਨਾ ਚਿਰ ਪੰਜ ਪਿਆਰਿਆਂ ਤੋਂ ਪਹੁਲ ਨਹੀਂ ਲੈਂਦੇ ਠੀਕ ਆ ਕੋਈ ਬਾਣੀ ਪੜ੍ਹੇ ਰੱਜ ਕੇ ਪੜ੍ਹੇ ਸਿਮਰਨ ਕਰੇ ਨਿਤਨੇਮ ਕਰੇ ਚੰਗੀ ਗੱਲ ਆ ਪਹਿਲਾਂ ਤਿਆਰੀ ਕਰੇ ਰਹਿਤਾ ਰੱਖੇ ਜਦੋਂ ਪੂਰਾ ਐ ਕਾਇਮ ਹੋ ਜਾਏ ਫਿਰ ਖੰਡੇ ਬੱਟ ਦਾ ਅੰਮ੍ਰਿਤ ਛਕੇ ਪਰ ਛਕੇ ਜ਼ਰੂਰ ਆਖ ਸਤਨਾਮ
ਵਾਹਿਗੁਰੂ
ਛਕੇ ਜ਼ਰੂਰ ਛਕੇ ਜ਼ਰੂਰ, ਬਹੁਤੀ ਢਿੱਲ ਵੀ ਨਹੀਂ ਚੰਗੀ ਵੀ ਕਿਤੇ ਬਹਾਨਾ ਹੀ ਬਣਾਈ ਚੱਲੇ ਛਕਾਂਗੇ ਤੇ ਪੀਵੀ ਵੀ ਚੱਲੇ। ਹਾਂ, ਰਹਿਤਾ ਰੱਖਣ ਵਾਸਤੇ 2 ਮਹੀਨੇ 3 ਮਹੀਨੇ 6 ਮਹੀਨੇ ਸਾਲ ਵੀ ਤਿਆਰੀ ਕਰਦਾ ਰਹੇ। ਮਹਾਂਪੁਰਖ ਦੱਸਦੇ ਸੀ, ਕਹਿੰਦੇ ਪੂਰੀ ਤਿਆਰੀ ਹੋਵੇ, ਨਸ਼ੇ ਛੱਡ ਦਿੱਤੇ ਜਾਣ, ਆਪਣੇ ਆਪ ਨੂੰ ਅੰਮ੍ਰਿਤਧਾਰੀ ਸਮਝੇ ਪਰ ਛਕਿਆ ਨਹੀਂ ਸਮਝੇ। ਕਹਿੰਦੇ ਜੇ ਕਿਤੇ ਜਾਨ ਵੀ ਨਿਕਲ ਜਾਏ ਨਾ, ਇੱਛਾ ਹੋਵੇ ਤੇ ਦੁਬਾਰਾ ਮਨੁੱਖਾ ਸਰੀਰ ਮਿਲ ਜਾਂਦਾ, ਭਾਈ ਹੁਣ ਛਕ ਲੈ, ਤੇਰੀ ਇੱਛਾ ਪੂਰੀ ਕਰ ਲੈ, ਫਿਰ ਮਨੁੱਖਾ ਸਰੀਰ ਦੁਆਰਾ ਮਿਲ ਜਾਂਦਾ। ਸੋ ਇਸ ਕਰਕੇ ਆਓ ਸਮੇਂ ਦੀ ਸੰਭਾਲ ਕਰੀਏ, ਜੋ ਸਤਿਗੁਰਾਂ ਨੇ ਮਹਾਨ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਬੇਨਤੀ ਹੈ ਭਾਈ ਬੈਠੋ, ਵਾਹਿਗੁਰੂ ਸੰਗਤ ਦੇ ਚਰਨਾਂ ਚ ਬੇਨਤੀ ਹੈ। ਵੇਖੋ ਕਿੰਨੀ ਇਕਾਗਰਤਾ ਬਣੀ ਆ, ਜਿੱਥੇ ਖਲੋਤੇ ਹੋ ਬਹਿ ਜਾਓ, ਆਪੋ ਆਪਣੀ ਜਗ੍ਹਾ ਛੱਡ ਕੇ ਅੱਗੇ ਨਾ ਆਓ। ਭੈਣਾਂ ਨੂੰ ਵੀ ਬੇਨਤੀ ਆ, ਸਤਸੰਗ ਜੀ ਆਪੋ ਆਪਣੀ ਜਗ੍ਹਾ ਤੇ ਇਕਾਗਰਤਾ ਬਣਾ ਕੇ ਬੈਠੋ, ਬਹੁਤਾ ਰੌਲਾ ਨਾ ਪਾਓ। ਚਲੋ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਹੁਣ ਇਹਨਾਂ ਨੇ ਮੰਨਣੀ ਤੇ ਹੈ ਨੀ, ਭਾਵੇਂ ਜੋ ਮਰਜ਼ੀ ਕਰ ਲਓ, ਸੰਗਤ ਅੱਗੇ ਇਹਨਾਂ ਅੱਗੇ ਹੁਣ ਜ਼ੋਰ ਨਹੀਂ ਚੱਲਣਾ ਆਪ ਜੀ ਦਾ। ਮੈਂ ਬੇਨਤੀ ਕਰਾਂਗਾ ਜਿੱਥੇ ਖਲੋਤੇ ਹੋ, ਚਲੋ ਹੁਣ ਬਹਿ ਜਾਓ। ਸੇਵਾਦਾਰਾਂ ਨੂੰ ਬੇਨਤੀ ਹੈ ਰਹਿਣ ਦਿਓ, ਇਹਨਾਂ ਨੂੰ ਆਪਣੀ ਮਰਜ਼ੀ ਕਰਨ ਦਿਓ, ਹੁਣ ਇੱਕ ਜਗ੍ਹਾ ਬੈਠ ਜਾਓ। ਸੇਵਾਦਾਰਾਂ ਨੂੰ ਬੇਨਤੀ ਹੈ ਵੀ ਇਹ ਹੁਣ ਰਾਹ ਤੇ ਮੱਲਿਆ ਗਿਆ ਸਾਰਾ, ਹੁਣ ਇਹਨਾਂ ਨੂੰ ਬੈਠ ਜਾਣ ਦਿਓ, ਹੁਣ ਨਹੀਂ ਪੇਸ਼ ਜਾਏਗੀ, ਰੌਲਾ ਪੈ ਜਾਏਗਾ। ਆਓ ਸਾਰੇ ਲੋ, ਹੁਣ ਸੰਗਤੇ ਬੇਨਤੀ ਆ, ਜਿਹੜੇ ਅੱਗੇ ਅੱਗੇ ਆਏ ਹੋ ਧਿਆਨ ਦਿਓ। ਜੇ ਹੁਣ ਇਹਨਾਂ ਨੂੰ ਇਹ ਕਹੀਏ, ਜੇ ਇਹ ਕਹੀਏ ਵੀ ਜਿਹੜੇ ਅੱਗੇ ਅੱਗੇ ਆਏ ਹੋ ਵੀ ਭੱਜ ਕੇ ਤੇ ਆਇਓ, ਕੱਲ ਨੂੰ ਅੰਮ੍ਰਿਤ ਛਕਣਾ, ਅੱਗੇ ਲੱਗਣਾ। ਆ ਜਿੰਨੀਆਂ ਬੀਬੀਆਂ ਭੱਜ ਭੱਜ ਕੇ ਆਈਆਂ, ਜੇ ਇਹਨਾਂ ਨੂੰ ਬੇਨਤੀ ਕਰਦੇ ਆ, ਬੀਬੀ ਉਹ ਗਹਿਣੇ ਨੀ ਪਾਉਣਾ, ਬੀਬੀ ਉਹ ਕੇਸ ਇਦਾਂ ਕੇਸ ਕੀ ਬੰਨ ਕੇ ਰੱਖਣੀ ਆ, ਤੇ ਫਿਰ ਵਿਰਲੇ ਨਿਤਰਨਗੇ। ਆਖੋ
ਸਤਨਾਮ,
ਜੇ ਅੱਗੇ ਹੀ ਨਾ ਲੱਗਿਆ ਤੇ ਫਿਰ ਅੱਗੇ ਬਹਿਣ ਦਾ ਕੀ ਫਾਇਦਾ। ਬੇਨਤੀ ਆ ਭਾਈ, ਚਲੋ ਹੁਣ ਬਹਿ ਗਏ ਹੋ, ਹੁਣ ਰੌਲੇ ਤੋਂ ਤੇ ਸੰਕੋਚ ਕਰੋ। ਪਹਿਰੇਦਾਰਾਂ ਨੂੰ ਬੇਨਤੀ ਆ, ਤੁਸੀਂ ਅੱਗੇ ਆ ਕੇ ਬਹਿ ਜਾਓ, ਬਸ ਪਹਿਰੇਦਾਰ ਵਿੱਚੋਂ ਛੱਡ ਦਿਓ, ਆਪੇ ਟਕਾ ਬਣ ਜਾਏਗਾ। 2 ਮਿੰਟ ਵਿੱਚ ਸਾਰੀ ਇਕਾਗਰਤਾ ਬਣ ਜਾਏਗੀ। ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ, ਅੰਮ੍ਰਿਤ ਦੇ ਦਾਤੇ ਆ, ਅੰਮ੍ਰਿਤ ਭੁਲਾ ਦੇ ਮੈਨੂੰ, ਅੰਮ੍ਰਿਤ ਦੇ ਦਾਤੇ ਆ, ਅੰਮ੍ਰਿਤ ਭੁਲਾ ਦੇ ਮੈਨੂੰ। ਦਾਤ ਮੰਗੀਏ, ਬੇਨਤੀ ਹੈ ਬਹਿ ਜਾਓ। ਜਦੋਂ ਪਿਛਲੇ ਸਾਲ ਜਲੰਧਰ ਦੀਵਾਨ ਲੱਗੇ ਸੀ ਨਾ ਗੁਰਮੁਖੋ, ਏਦਾਂ ਹੀ ਹੋਇਆ ਵੀ ਇੱਥੇ ਤੇ ਸੰਗਤ ਵੇਖੋ, ਅੱਜ ਸਾਰਿਆਂ ਨੇ ਮੱਥਾ ਟੇਕ ਲਿਆ ਸੀ, ਥੋੜੇ ਹੀ ਰਹਿ ਗਏ ਸੀ। ਤੇ ਪਿਛਲੀ ਵਾਰੀ ਏਦਾਂ ਬਣੀ ਵੀ ਜਦੋਂ ਦਾਸ ਸਟੇਜ ਤੇ ਆਇਆ, ਨਾਲ ਦੀ ਨਾਲ ਹੀ ਬਹਿ ਗਏ ਸਾਰੇ, ਥਾਂ ਮੱਲੀ ਗਈ, ਬੜਾ ਰੌਲਾ ਪਾਇਆ ਕਿਸੇ ਨੇ ਨਾ ਮਿੰਨੀ। ਤੇ ਬਾਅਦ ਚ ਪੇਪਰਾਂ ਵਾਲਿਆਂ ਨੇ ਬਾਅਦ ਚ ਲਿਖ ਦਿੱਤਾ ਕਿ ਜੀ ਬਾਬਿਆਂ ਨੇ ਮੱਥਾ ਨੀ ਟੇਕਣ ਦਿੱਤਾ ਜੀ, ਉੱਥੇ ਕਿਸੇ ਨੂੰ ਅੰਦਰ ਜਾਣ ਨੀ ਦਿੱਤਾ ਜੀ। ਪਰ ਗੁਰਮੁਖੋ ਇੱਥੇ ਦੱਸੋ ਕਿਹਦੀ ਪੇਸ਼ ਚੱਲਦੀ ਆ? ਖੁਸ਼ ਸਤਨਾਮ। ਹੁਣ ਸੇਵਾਦਾਰ ਇੰਨੇ ਸੀ, 15-20 ਅੱਗੇ ਖੜੇ ਹੋ ਗਏ, ਪਰ ਉੱਥੇ ਨਹੀਂ ਚੱਲੀ ਪੇਸ਼ ਕੋਈ। ਅੱਜ ਤੇ ਬਹਿ ਗਏ ਹੋ, ਬੇਨਤੀ ਭਾਈ ਕੱਲ ਨੂੰ ਏਦਾਂ ਨੀ ਕਰਨਾ, ਕੱਲ ਨੂੰ 5 ਪਿਆਰਿਆਂ ਨੇ ਵੀ ਆਉਣਾ ਹੁੰਦਾ ਲਾਸਟ ਦੀਵਾਨ ਵਿੱਚ। ਸੋ ਜਿੱਥੇ ਜਿੱਥੇ ਬੈਠੇ ਹੋ, ਹੁਣ ਬੇਨਤੀ ਹੈ ਬੈਠੇ ਰਹਿਣਾ, ਜਿਹੜੇ ਅੱਗੇ ਅੱਗੇ ਆਏ ਹੋ ਇਹਦੇ ਵਿੱਚੋਂ ਕੋਈ ਉੱਠਣਾ ਨੀ ਚਾਹੀਦਾ, ਜੇ ਕੋਈ ਉੱਠ ਕੇ ਜਾਏਗਾ ਫਿਰ ਸਾਰੀ ਸੰਗਤ ਦਾ ਧਿਆਨ ਟੁੱਟੇਗਾ। ਸਾਰੀ ਸੰਗਤ ਨੂੰ ਬੇਨਤੀ ਹੈ, ਇਕਾਗਰਤਾ ਬਣਾਓ ਪੂਰੀ, ਇੱਕ ਜਗ੍ਹਾ ਭਰੋਸਾ ਰੱਖੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੀਏ। ਜੇ ਇੱਕ ਵਾਰੀ ਜੁੜ ਗਏ ਤੇ ਫਿਰ ਵਾਰ ਵਾਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਦਰ ਦਰ ਤੇ ਭਟਕਣਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ ਰੱਖੀਏ। ਗੁਰੂ ਦੇ ਪਿਆਰਿਓ, ਜਦੋਂ ਵੀ ਕਦੇ ਦੁੱਖ ਬਣੇ, ਜਦੋਂ ਵੀ ਕੋਈ ਬਿਪਤਾ ਦਾ ਸਮਾਂ ਆਵੇ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ। ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ, ਜ਼ਰੂਰ ਰਹਿਮਤ ਕਰਦੇ ਨੇ। ਦੁਨੀਆ ਦਾ ਕੋਈ ਐਸਾ ਕਾਰਜ ਨਹੀਂ, ਜੇ ਦੁਨਿਆਵੀ ਕੰਮ ਵਾਸਤੇ ਵੀ ਜੇ ਗੁਰੂ ਘਰ ਨਾਲ ਜੁੜ ਜਾਈਏ ਤਾਂ ਵੀ ਮਾੜੀ ਗੱਲ ਨਹੀਂ। ਆਖੋ ਸਤਨਾਮ। ਜੇ ਦੁਨਿਆਵੀ ਕਾਰਜ ਕਰਕੇ ਵੀ ਜੁੜ ਜਾਈਏ ਤਾਂ ਵੀ ਕੋਈ ਮਾੜੀ ਗੱਲ ਨਹੀਂ, ਹੌਲੀ ਹੌਲੀ ਨਾਮ ਦਾ ਰੰਗ ਚੜ ਜਾਏਗਾ ਆਪੇ ਹੀ। ਇੱਕ ਨਾ ਜੀ ਪਿੱਛੇ ਜੇ ਮੈਨੂੰ ਮਿਲਿਆ ਕੋਈ ਆਦਮੀ, ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ। ਕਹਿੰਦਾ ਸੰਗਤ ਕਈ ਤੁਹਾਨੂੰ ਮਿਲਦੇ ਨੇ, ਇਹਨਾਂ ਨੂੰ ਤੁਸੀਂ ਕਿਉਂ ਮਿਲਦੇ ਹੋ? ਮੈਂ ਕਿਹਾ ਵੀ ਗੱਲ ਸੁਣ, ਦੁਨੀਆ ਦੁਖੀ, ਸੰਸਾਰ ਦੇ ਲੋਕ ਦੁਖੀ ਨੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਅਰਦਾਸਾਂ ਸਾਰੇ ਕਰਦੇ ਆ, ਹੈ ਸਾਰੇ ਦੁਖੀ ਨੇ। ਜੇ ਹੁਣ ਕੋਈ ਸਾਡੇ ਕੋਲ ਆਏਗਾ, ਅਸੀਂ ਉਹਨੂੰ ਕਹਿਣਾ ਭਾਈ ਤੂੰ ਗੁਰਦੁਆਰੇ ਜਾਇਆ ਕਰ, ਸਵੇਰੇ ਉੱਠਿਆ ਕਰ, ਇੰਨੇ ਵਜੇ ਇਸ਼ਨਾਨ ਕਰ, ਇੰਨਾ ਨਿਤਨੇਮ ਕਰ, ਜਪਜੀ ਸਾਹਿਬ ਪੜ੍ਹ ਲੈਣਾ, ਜਪਜੀ ਸਾਹਿਬ ਪੜ੍ਹ, ਮੂਲ ਮੰਤਰ ਪੜ੍ਹ, ਗੁਰਮੰਤਰ ਪੜ੍ਹ ਤੇ ਗੁਰਦੁਆਰੇ ਜਾਇਆ ਕਰ, ਸੇਵਾ ਕਰਿਆ ਕਰ। ਜੇ ਕੋਈ ਏਦਾਂ ਆਵੇ, ਆ ਦੁੱਖ ਹੈ ਜੀ, ਉਹਨੂੰ ਕਹੀਦਾ ਦਾੜੀ ਰੱਖ, ਕੇਸ ਰੱਖ, ਬਹਾਨੇ ਨਾਲ ਇੱਕ ਵਾਰੀ ਆਏਗਾ, ਦੋ ਵਾਰੀ ਆਏਗਾ, ਦੋ ਚਾਰ ਵਾਰੀ ਆਏਗਾ ਤੇ ਉਹਨੂੰ ਘੁੰਮ ਘੁਮਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਹੀ ਦੇਣਾ। ਤੇ ਜੇ ਉਹੀ ਕਿਸੇ ਪਾਸੇ ਹੋਰ ਫਸ ਗਿਆ, ਉਹਨੇ ਪਤਾ ਹੀ ਨੀ ਕਿੱਥੇ ਕਿੱਥੇ ਲੈ ਜਾਣਾ। ਆਖੋ ਸਤਨਾਮ। ਹੁਣ ਜੇ ਕੋਈ ਮਿਲਦਾ ਪਿਆਰੇ ਹੋ, ਜੇ ਕੋਈ ਮਿਲੇਗਾ ਤੇ ਕੋਈ ਵੀ ਤੁਹਾਡੇ ਚੋਂ ਕਈ ਦਾਸ ਨੂੰ ਮਿਲੇ ਹੋਣਗੇ ਉੱਥੇ ਜਾ ਕੇ, ਕੋਈ ਵੀ ਪੁੱਛੇ ਆਹ ਹੁੰਦਾ ਜੀ, ਆਹ ਹੁੰਦਾ ਜੀ, ਸਭ ਨੂੰ ਇਹੀ ਕਹੀਦਾ ਤੇਰੇ ਨੇੜੇ ਗੁਰਦੁਆਰਾ ਹੈ ਉੱਥੇ ਜਾਇਆ ਕਰ, ਅਰਦਾਸ ਕਰਿਆ ਕਰ, ਇੰਨਾ ਨਿਤਨੇਮ ਕਰ। ਜਦੋਂ ਜੁੜੇਗਾ ਤੇ ਉਹਨੇ ਆਪੇ ਹੌਲੀ ਹੌਲੀ ਫਿਰ ਖੰਡੇ ਪਾਟੇ ਦਾ ਅੰਮ੍ਰਿਤ ਛਕ ਲੈਣਾ। ਮਹਾਰਾਜ ਦੀ ਮਿਹਰ ਜ਼ਰੂਰ ਹੋ ਜਾਂਦੀ ਹੈ, ਘੁੰਮ ਘੁਮਾ ਕੇ ਉਹਨੂੰ ਖੰਡੇ ਪਾਟੇ ਦਾ ਅੰਮ੍ਰਿਤ ਛਕਾਈਦਾ। ਜੇ ਕਿਸੇ ਪਾਸੇ ਹੋਰ ਚਲੇ ਗਿਆ, ਪਤਾ ਹੀ ਨਹੀਂ ਉਹਨੇ ਧਾਗਾ ਪਾ ਦੇਣਾ ਕਿ ਲਾਚੀਆਂ ਖਵਾ ਦੇਣੀਆਂ ਕਿ ਕਿਹੜੇ ਪਾਸੇ ਤੋਰ ਦੇਣਾ, ਕੋਈ ਟੂਣਾ ਕਰ ਫਲਾਣੇ ਥਾਂ ਤੇ, ਪਤਾ ਹੀ ਨਹੀਂ ਕਿੱਦਾਂ ਕਿੱਦਾਂ ਦੇ ਲੋਕ ਰਾਹ ਦੱਸ ਦਿਨ। ਇਸ ਕਰਕੇ ਕੋਈ ਵੀ ਅਰਦਾਸ ਹੋਵੇ ਮਹਾਰਾਜ ਦੇ ਚਰਨਾਂ ਚ ਕਰੋ, ਕੋਈ ਵੀ ਮੰਗ ਹੋਵੇ, ਜਪਜੀ ਸਾਹਿਬ ਪੜੋ, ਨਿਤਨੇਮ ਚੌਪਈ ਸਾਹਿਬ, ਗੁਰਮੰਤਰ ਮੂਲ ਮੰਤਰ ਜਪ ਕੇ ਫਿਰ ਅਰਦਾਸ ਕਰੋ, ਜ਼ਰੂਰ ਪੂਰੀ ਹੋਏਗੀ। ਪਿੱਛੇ ਜੇ ਨਾ ਉੱਥੇ ਇਟਲੀ ਵਿੱਚ ਇੱਕ ਪਰਿਵਾਰ ਰਹਿੰਦਾ ਹੈ, ਦਾਸ ਪਿਛਲੇ ਸਾਲ ਗਿਆ ਸੀ ਜਨਵਰੀ ਵਿੱਚ ਤੇ ਉਹਨਾਂ ਨੂੰ ਬੇਨਤੀ ਕੀਤੀ ਅੰਮ੍ਰਿਤ ਛਕੋ, ਹੈ ਸੀ ਹਿੰਦੂ ਪਰਿਵਾਰ, ਉਹਨਾਂ ਦੋਵਾਂ ਨੇ ਅੰਮ੍ਰਿਤ ਛਕਿਆ। ਰਾਜ ਉਹ ਸਤਸੰਗਤ ਉਹਨਾਂ ਦਾ ਨਾਂ ਜਿਹੜਾ ਸੀ ਰਾਜਕੁਮਾਰ, ਤੇ ਜਦੋਂ ਆਪਾਂ ਉੱਥੇ ਗਏ ਅੰਮ੍ਰਿਤ ਛਕਿਆ ਉਹਨਾਂ ਨੇ, ਤੇ ਉਹ ਭਾਈ ਸਾਹਿਬ ਦਾ ਨਾਂ ਪੰਜ ਪਿਆਰਿਆਂ ਨੇ ਰੱਖਿਆ ਭਾਈ ਰਾਜਵੀਰ ਸਿੰਘ। ਰਾਜਕੁਮਾਰ ਤੋਂ ਰਾਜਵੀਰ ਸਿੰਘ ਬਣੇ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਪਹੁਲ ਲਈ, ਤੇ ਹੁਣ ਨਾਂ ਨਾਲ ਸਿੰਘ ਲੱਗ ਗਿਆ। ਤੇ ਪਿੱਛੇ ਜੇ ਦੇਹਰਾਦੂਨ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ, ਮੇਰੇ ਨਾਲ ਫੋਨ ਤੇ ਗੱਲ ਹੋਈ, ਕਹਿੰਦੇ ਬਾਬਾ ਜੀ ਮਾਤਾ ਚੜ੍ਹਾਈ ਕਰ ਗਈ ਸਾਡੀ। ਮੈਂ ਕਿਹਾ ਵੀ ਤੁਸੀਂ ਆਉਣਾ ਨਹੀਂ? ਕਹਿੰਦੇ ਸੰਸਕਾਰ ਤੇ ਹੋ ਗਿਆ ਪਰ ਸਾਨੂੰ ਇਹਨਾਂ ਨੇ ਆਗਿਆ ਹੀ ਨਹੀਂ ਦਿੱਤੀ, ਇੰਡੀਆ ਜਾਣ ਦੀ ਸਾਨੂੰ ਇਜਾਜ਼ਤ ਹੀ ਨਹੀਂ ਮਿਲੀ। ਤੇ ਫਿਰ ਉਹਨੂੰ ਅਰਜ਼ ਕੀਤੀ ਵੀ ਤੁਸੀਂ ਹੁਣ ਭੋਗ ਤੇ ਵੀ ਨਹੀਂ ਆ ਸਕਦੇ? ਕਹਿੰਦੇ ਜੀ ਭੋਗ ਤੇ ਕਿਵੇਂ ਆਈਏ, ਸਾਨੂੰ ਇੰਡੀਆ ਜਾਣ ਦੀ ਪਰਮਿਸ਼ਨ ਨਹੀਂ ਮਿਲੀ। ਇੱਕ ਵਾਰੀ ਜਾ ਆ, ਦੋ ਵਾਰੀ ਜਾ ਆ, ਤਿੰਨ ਵਾਰੀ ਜਾ ਆ, ਮੰਨਦੇ ਹੀ ਨਹੀਂ। ਅਸੀਂ ਦੱਸਿਆ ਸਾਡੀ ਮਾਤਾ ਚੜ੍ਹਾਈ ਕਰ ਗਈ ਆ, ਤੇ ਦਾਸ ਨੇ ਉਹਨਾਂ ਨੂੰ ਅਰਜ਼ ਕੀਤੀ, ਮੈਂ ਕਿਹਾ ਗੁਰਮੁਖੋ ਅੱਗੇ ਇਕੱਲੇ ਗਏ ਹੋ, ਹੁਣ ਤੁਸੀਂ ਸਤਿਗੁਰਾਂ ਨੂੰ ਨਾਲ ਲੈ ਕੇ ਜਾਇਓ, ਸਤਿਗੁਰਾਂ ਨੂੰ। ਉਹ ਮੈਨੂੰ ਅੱਗੋਂ ਕਹਿੰਦੇ ਫੋਨ ਤੇ, ਕਹਿੰਦੇ ਬਾਬਾ ਜੀ ਅਸੀਂ ਫਿਰ ਪੋਥੀ ਸਾਹਿਬ ਨਾਲ ਲੈ ਜਾਈਏ? ਕਹਿੰਦੇ ਜਾਂ ਬਾਬੇ ਨਾਨਕ ਦੀ ਫੋਟੋ ਲੈ ਜਾਂਦੇ ਹਾਂ। ਉਹ ਸਮਝ, ਮੈਂ ਕਿਹਾ ਏਦਾਂ ਨਹੀਂ, ਤੁਸੀਂ ਸਤਿਗੁਰਾਂ ਨੂੰ ਬੇਨਤੀ ਕਰਕੇ ਨਾਲ ਲੈ ਕੇ ਜਾਓ, ਆਪੇ ਮਿਹਰ ਹੋਏਗੀ। ਕਹਿੰਦੇ ਜੀ ਮਹਾਰਾਜ ਨਾਲ ਕਿਵੇਂ ਜਾਣਗੇ? ਦਾਸ ਨੇ ਅਰਜ਼ ਕੀਤੀ ਕਿੰਨੇ ਵਜੇ ਉੱਠਦੇ ਹੋ? ਕਹਿੰਦੇ ਕਦੇ 6, ਕਦੇ 5, ਕਦੇ 7 ਵੀ ਵਜ ਜਾਂਦੇ ਨੇ, ਕੰਮ ਹੀ ਇੱਦਾਂ ਦਾ, ਫਿਰ ਨਿਤਨੇਮ ਕਰਕੇ ਜਾਈਦਾ ਕੰਮਾਂ ਤੇ। ਮੈਂ ਅਰਜ਼ ਕੀਤੀ, ਮੈਂ ਕਿਹਾ ਗੁਰਮੁਖੋ ਬਹੁਤਾ ਨਹੀਂ ਤੇ 2 ਵਜੇ ਇਸ਼ਨਾਨ ਕਰਿਓ ਉੱਠ ਕੇ, 2 ਵਜੇ। ਕਹਿੰਦੇ ਜੀ 2 ਵਜੇ? ਮੈਂ ਕਿਹਾ ਹਾਂਜੀ। ਅੱਛਾ ਜੀ ਫਿਰ 2 ਵਜੇ ਇਸ਼ਨਾਨ ਕਰਿਓ ਤੇ ਕਰਿਓ ਵੀ ਕੇਸੀ। ਕਹਿੰਦੇ ਕੇਸੀ ਵੀ? ਮੈਂ ਕਿਹਾ ਹਾਂਜੀ, ਠੰਡ ਫੜੀ ਹੈ। ਕਹਿੰਦੇ ਚਲੋ ਕੋਈ ਨੀ, ਕੇਸੀ ਇਸ਼ਨਾਨ ਵੀ ਕਰ ਲਾਂਗੇ ਫੇਰ ਜੀ। ਮੈਂ ਕਿਹਾ ਨਿਤਨੇਮ ਤੇ ਆਪਣਾ ਕਰਦੇ ਹੀ ਹੋ, ਨਿਤਨੇਮ ਦੇ ਨਾਲ ਨਾਲ ਉਹ ਬੀਬੀ ਸੀ ਜਿਹੜੀ, ਉਹਨੂੰ ਵੀ ਆਖਿਆ ਭੈਣ ਜੀ ਤੁਸੀਂ 2 ਪਾਠ ਸੁਖਮਨੀ ਸਾਹਿਬ ਦੇ ਕਰਕੇ ਭਾਈ ਸਾਹਿਬ ਜੀ ਤੁਸੀਂ ਜਪਜੀ ਸਾਹਿਬ ਦੇ ਪਾਠ ਕਰਿਓ, ਅੱਠ ਦਸ ਪਾਠ ਪੰਦਰਾਂ ਜਿੰਨੇ ਇੱਕੀ ਜਿੰਨੇ ਹੋ ਗਏ ਕਰਕੇ ਛੇ ਸੱਤਵੇਂ ਤੱਕ ਨਿਤਨੇਮ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਜਾ ਕੇ ਬੇਨਤੀ ਕਰਿਓ, ਮਹਾਰਾਜ ਤੁਸੀਂ ਨਾਲ ਚੱਲੋ। ਆਖੋ
ਸਤਨਾਮ
ਤੇ ਆਪਾਂ ਮਹਾਰਾਜ ਦੇ ਚਰਨਾਂ ਚ ਬੈਠੇ ਹਾਂ ਗੁਰੂ ਪਿਆਰਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ, ਆਪ ਜੀ ਨੂੰ ਉਹ ਪਰਿਵਾਰ ਨੂੰ ਮਿਲਾ ਸਕਣਾ। ਅੱਜ ਕੱਲ ਉਹ ਇੰਡੀਆ ਆਏ ਹੋਏ ਨੇ, ਉਹ ਜਦੋਂ ਉੱਥੇ ਗਏ ਦੁਆਰਾ ਉਹ ਕਹਿਣ ਲੱਗੇ, ਕਹਿੰਦੇ ਜੀ ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਫੇਰ ਆ ਗਏ, ਤੁਹਾਨੂੰ ਇੰਡੀਆ ਜਾਣ ਦੀ ਪਰਮਿਸ਼ਨ ਨਹੀਂ ਮਿਲ ਸਕਦੀ। ਕਹਿੰਦੇ ਮਨ ਇੱਕਦਮ ਡੋਲ ਗਿਆ ਵੀ ਸਵੇਰ ਦੇ ਲੱਗੇ ਆ 2 ਵਜੇ ਦੇ ਇਸ਼ਨਾਨ ਕਰਕੇ, ਹਫ਼ਤਾ ਕਿਹਾ ਸੀ ਵੀ ਰੋਜ਼ ਇਸ਼ਨਾਨ ਕਰਿਓ ਤੇ ਅਜੇ ਇੱਕ ਦਿਨ ਹੀ ਪਹਿਲੇ ਦਿਨ ਹੀ ਗਏ ਵੀ ਹਫ਼ਤੇ ਵਾਸਤੇ ਕਿਹਾ ਹੈ, ਕਰੋ ਤੇ ਸਦਾ ਹੀ ਚੰਗਾ ਹੈ, ਪਰ ਚਲੋ ਕੋਈ ਇੱਛਾ ਰੱਖ ਕੇ ਵੀ ਨਿਤਨੇਮ ਵਧਾਇਆ ਜਾਵੇ ਮਾੜੀ ਗੱਲ ਨਹੀਂ। ਤੇ ਸਤਸੰਗ ਤੋਂ ਕਹਿਣ ਲੱਗੇ ਵੀ ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ ਤੁਸੀਂ ਇੰਡੀਆ ਨਹੀਂ ਜਾ ਸਕਦੇ, ਕਹਿੰਦੇ ਜਦੋਂ ਅਸੀਂ ਪਿੱਛੇ ਲੱਗੇ ਨਾ ਮੁੜਨ ਸਾਡੇ ਪਾਸਪੋਰਟ ਨੰਬਰ ਉਹਨਾਂ ਨੇ ਕੰਪਿਊਟਰ ਚ ਪਾ ਦਿੱਤੇ, ਇਕਦਮ ਸਾਨੂੰ ਕਹਿੰਦੇ ਤੁਹਾਡੇ ਵਾਸਤੇ ਮੈਸੇਜ ਹੈ ਕੋਈ, ਜਰਾ ਗੱਲ ਸੁਣੋ। ਜਦੋਂ ਨੇੜੇ ਆਏ, ਜਦੋਂ ਕਹਿੰਦੇ ਉਹਨੂੰ ਖੋਲਿਆ ਵੇਖਿਆ ਤੇ ਇੰਨਾ ਕੁ ਚਾਅ ਚੜਿਆ, 5 ਸਾਲ ਪਹਿਲਾਂ ਕੀਤਾ ਸੀ ਇੱਕ ਕੇਸ, ਇਧਰੋਂ ਤੇ ਪਰਮਿਸ਼ਨ ਨਹੀਂ ਮਿਲੀ ਪਰ ਉਧਰੋਂ ਪਰਮਿਸ਼ਨ ਮਿਲ ਗਈ। ਆਖੋ
ਸਤਨਾਮ।
ਕਹਿੰਦੇ ਕੋਈ ਆਸ ਨਹੀਂ ਸੀ ਸਾਨੂੰ, ਮੈਨੂੰ ਇੰਨੀ ਖੁਸ਼ੀ ਹੋਈ। ਇਹ ਮੈਂ ਸਟੇਜ ਤੇ ਬਚਨ ਤਾਂ ਸੁਣਾ ਰਿਹਾ, ਇਹ ਮਤ ਸੋਚਣਾ ਵੀ ਕੋਈ ਬਾਬਿਆਂ ਨੇ ਕਿਰਪਾ ਕਰ ਦਿੱਤੀ, ਇਹ ਤੇ ਉਹਨਾਂ ਦੀ ਸ਼ਰਧਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸੀ ਤੇ ਤਾਂ ਕਿਰਪਾ ਹੋਈ। ਆਖੋ ਸਤਨਾਮ। ਸਿਰਫ ਉਹਨਾਂ ਨੂੰ ਇੰਨਾ ਕਿਹਾ ਸੀ ਵੀ ਤੁਸੀਂ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਕੇ ਜਾਇਓ। ਹੁਣ ਉਹ ਜਿਹਦੀ ਸ਼ਰਧਾ ਹੋਵੇ, ਜਿਹਦਾ ਸਿਦਕ ਹੋਵੇ, ਉਹਨੂੰ ਜ਼ਰੂਰ ਫਲ ਲੱਗਦਾ। ਤੇ ਅੱਜ ਉਹ ਪਰਿਵਾਰ ਇੱਥੇ, ਤੁਸੀਂ ਉਹਨਾਂ ਨੂੰ ਮਿਲੋ। ਉਹ ਮੈਨੂੰ ਫੋਨ ਤੇ ਦੱਸਿਆ, ਕਹਿੰਦੇ ਬਾਬਾ ਜੀ ਚਮਤਕਾਰ ਹੋ ਗਿਆ। ਮੈਂ ਕਿਹਾ ਸਤਿਗੁਰਾਂ ਨੇ ਮਿਹਰ ਕੀਤੀ ਆ, ਇਹ ਸ਼ਰਧਾ ਚ ਵਾਧਾ ਹੋਵੇ ਤਾਂ ਇਹ ਬੇਨਤੀ ਕੀਤੀ ਆ ਵੀ ਜਦੋਂ ਵੀ ਕੋਈ ਭੀੜ ਹੋਵੇ ਅਸੀਂ ਨਿਤਨੇਮ ਕਰ ਸਕਦੇ ਹਾਂ। ਕਈ ਇਹ ਵੀ ਕਹਿੰਦੇ ਆ, ਵੇਖੋ ਜੀ ਦੁਨਿਆਵੀ ਮੰਗਾਂ ਗੁਰੂ ਤੋਂ ਨਹੀਂ ਮੰਗਣੀਆਂ ਚਾਹੀਦੀਆਂ। ਜਿਹੜਾ ਧਰੂ ਬਾਲਕ ਸੀ ਉਹ ਦੁਨਿਆਵੀ ਮੰਗ ਕਰਕੇ ਤੇ ਜੁੜਿਆ ਸੀ, ਪਹਿਲਾਂ ਉਹਦੀ ਇੱਛਾ ਕੀ ਸੀ ਵੀ ਮੈਨੂੰ ਰਾਜ ਮਿਲੇ, ਤਾਂ ਹੀ ਭਗਤੀ ਸ਼ੁਰੂ ਕੀਤੀ ਸੀ ਉਹਨੇ। ਜਦੋਂ ਧਰੂ ਬਾਲਕ ਨੂੰ ਨਾਮ ਦਾ ਰੰਗ ਚੜਿਆ ਉਹ ਫਿਰ ਕਹਿਣ ਲੱਗਾ, ਓਏ ਰਾਜ ਤੇ ਬੜਾ ਛੋਟਾ ਹੈ। ਆਖੋ ਸਤਨਾਮ। ਕਹਿੰਦੇ ਰਾਜ ਤੇ ਬੜਾ ਛੋਟਾ ਹੈ, ਮੈਂ ਰਾਜ ਮੰਗੀ ਜਾਂਦਾ ਪਰ ਜਿਹੜਾ ਆਹ ਆਨੰਦ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ
ਕਮਲਾਰੇ
ਕਮਲਾਰੇ। ਇਹ ਜਿਹੜੀ ਚਰਨਾਂ ਦੀ ਪ੍ਰੀਤੀ ਦਾ ਆਨੰਦ ਹੈ, ਜਿਹੜਾ ਸਮਾਧੀ ਦਾ ਰਸ ਹੈ, ਉਹ ਤੇ ਕਿਤੇ ਵੀ ਨਹੀਂ। ਤੇ ਉਹੀ ਧਰੂ ਬਾਲਕ ਸੀ, ਇੱਛਾ ਤੇ ਰਾਜ ਦੀ ਲੈ ਕੇ ਭਗਤੀ ਆਰੰਭ ਕੀਤੀ ਸੀ। ਬਾਅਦ ਚ ਐਸਾ ਰੰਗ ਚੜਿਆ ਫਿਰ ਉਸ ਬੱਚੇ ਨੇ ਅਟਲ ਪਦਵੀ ਪ੍ਰਾਪਤ ਕੀਤੀ। ਸੋ ਕਹਿਣ ਦਾ ਭਾਵ ਇਹ ਆ ਵੀ ਜੇ ਦੁਨਿਆਵੀ ਮੰਗ ਕਰਕੇ ਵੀ ਗੁਰੂ ਘਰ ਨਾਲ ਜੁੜਿਆ ਜਾਵੇ ਤਾਂ ਵੀ ਕੋਈ ਮਾੜੀ ਗੱਲ ਨਹੀਂ। ਆਖੋ
ਸਤਨਾਮ।
ਪਰ ਜੁੜਿਆ ਜਾਵੇ ਗੁਰਦੁਆਰੇ, ਜੁੜਿਆ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ, ਵੀ ਜਪਜੀ ਸਾਹਿਬ ਪੜ੍ਹ ਕੇ ਨਿਤਨੇਮ ਕਰਕੇ ਕੋਈ ਦੁਨਿਆਵੀ ਕੰਮ ਵਾਸਤੇ ਵੀ ਜੇ ਬੇਨਤੀ ਕੀਤੀ ਜਾਏ ਤੇ ਕੋਈ ਬਹੁਤਾ ਪਾਪ ਨਹੀਂ, ਕੋਈ ਮਾੜੀ ਗੱਲ ਨਹੀਂ। ਜੇ ਗੁਰੂ ਤੋਂ ਨਹੀਂ ਮੰਗਣਾ ਤੇ ਮੰਗਣਾ ਕਿਹਦੇ ਤੋਂ ਆ? ਤੇ ਜਦੋਂ ਅਸੀਂ ਦੁਨਿਆਵੀ ਮੰਗਾਂ ਮੰਗਦੇ ਜਦੋਂ ਮਹਾਰਾਜ ਮਿਹਰ ਕਰਨਗੇ, ਸ਼ਰਧਾ ਚ ਵਾਧਾ ਹੋਏਗਾ, ਫਿਰ ਇੱਕ ਦਿਨ ਅਸੀਂ ਸਾਰੇ ਕਵਾਂਗੇ ਸੱਚੇ ਪਾਤਸ਼ਾਹ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀ ਆ ਉਤਰੈ ਮਨ ਕੀ
ਭੁੱਖ।
ਇੱਕ ਦਿਨ ਜ਼ਰੂਰ ਕਵਾਂਗੇ ਮਹਾਰਾਜ, ਮੰਗਣਾ ਮੰਗਣ ਨਿੱਕਾ ਹਰ ਜਸ ਗੁਰ ਤੇ
ਮੰਗਣਾ
ਤੇਰੀ ਲੋੜ, ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ। ਬਸ ਇਹੀ ਅਰਦਾਸ ਆ, ਸਿਦਕ ਬਣਾਓ ਸਿਦਕ। ਕੱਲ ਧਾਰਨਾ ਪੜ੍ਹੀ ਸੀ ਨਾ,